वर पाया अपना सी ना कदे मरे ना जाया अकाल मूरत वर पाया अपना सी ना कदे मरे ना
जित घर पर सुहाग बनाया
घर पीर सुहाग बनाया, तित घर सखी मंगल गाया। पूरी आशा जी मनसा मेरे जी मनसा मेरे याद वे नित सुख सुखेंदी याद वे नित सुख सुखेंदी सामें पाई नित सुख सुखेंदी सामें पाई वर लोड़ी दाया वर लोड़ी दाया वज्जी वधाई गावो गावो कामनी बबेक विचार गावो गावो कामनी बबेक विचार मेरे गृह आए राजा राम भतार बियाओ हो मेरे बाबला वर लोड़ी ता आया वज्जी वधाई महामंगल रस थिया तिर द्यार सद नवरंगिया पिर द्याल सद नव रंगिया वड भाग पाया गुर मिलाया सद के सद के सत संगिया आशा मनसा सगल पूरी आशा मनसा सगल पूरी प्रया अंक अंक मिलाई प्रया अंक अंक मिलाई बिनवंत नानक सुख सुखेंदी बिनवंत नानक सुख सुखेंदी सामे गुर मिल पाए गुरमुखे हर पाया सामे गुर मिल पाए हर प्रभु काज रचाया गुरमुख बियाहन आया बियाहन आया गुरमुख हर पाया बियाहन आया गुरमुख हर पाया साधन कंत प्यारी संत जना मिल मंगल गाए हर जियो आप सवारी सुर नर गण गंधर्व मिल आए अपूरब जन बनाए गुरमुख बियाहन आए अपूरब जन्य बनाई एक ख्याल करिए ਜਦੋਂ ਤੋਂ ਜਿਸ ਜਿਸ ਸ਼ਬਦ ਨਾਲ ਸੰਬੰਧਿਤ ਇਸ ਆਨੰਦ ਕਾਰਜ ਦੇ ਸਬਜੈਕਟ ਨੂੰ ਗੁਰਬਾਣੀ ਕੋਲੋਂ ਪੁੱਛ ਰਹੇ ਹਾਂ, ਹਰ ਮੋੜ ਤੇ ਇੱਕ ਲਫ਼ਜ਼ ਸਾਂਝਾ ਹੈ, ਉਹ ਹੈ ਗੁਰਮੁਖ। ਗੁਰਮੁਖ ਹੈ ਗੁਰਮੁਖ, ਗੁਰਮੁਖ ਹੈ। ਜੇ ਪਹਿਲਾ ਸਫ਼ਰ ਸ਼ੁਰੂ ਕੀਤਾ ਤਾਂ ਕਰਮ ਨੂੰ ਧਰਮ ਗੁਰਮੁਖ ਹੈ ਮਿਲ ਰਿਹਾ। ਗੁਰੂ ਆਪਣੇ ਮੁਖ ਤੋਂ ਜੋ ਉਪਦੇਸ਼ ਦਿੰਦਾ ਹੈ, ਜਿਹੜਾ ਗੁਰੂ ਨਾਲ ਜੁੜਿਆ ਹੋਇਆ ਗੁਰਮੁਖ ਹੈ, ਉਹਦੇ ਕਰਮ ਨੂੰ ਧਰਮ ਮਿਲਦਾ ਹੈ। ਜੇ ਗੁਰਮੁਖ ਹੈ ਨਾ ਹੋਵੇ ਤਾਂ ਕਰਮ ਕੇਵਲ ਕਰਮ ਕਾਂਡ ਬਣ ਕੇ ਰਹਿ ਜਾਂਦਾ ਹੈ। ਜੇ ਦੂਜੀ ਲਾਮ ਵਿੱਚ ਭੈ ਨਿਰਮਲ ਭੈ ਵਿੱਚ ਬਣੇ ਹੈ, ਮੈਲ ਹਾਂ ਦੀ ਮੈਲ ਵਿੱਚੋਂ ਨਿਕਲਿਆ ਹੋਇਆ ਭੈ ਨਿਰਮਲ ਭਉ ਵਿੱਚ ਬਦਲਿਆ ਤਾਂ ਗੁਰਮੁਖ ਹੈ। ਜੀਵਨ ਦੇ ਪੰਥ ਨਾਲ ਹਰ ਕਦਮ ਤੇ ਸਹਾਇਕ ਲਫ਼ਜ਼ ਹੈ ਗੁਰਮੁਖ ਹੈ। ਕੋਈ ਜੀਵਨ ਦਾ ਸਫ਼ਰ ਦਾ ਇੱਕ ਕਦਮ ਵੀ ਮਨੁੱਖ ਦਾ ਐਸਾ ਨਹੀਂ ਜਿਹੜਾ ਸਫਲਤਾ ਲਈ ਗੁਰਮੁਖ ਤੋਂ ਵੱਖ ਹੋ ਜਾਏ। ਜਦੋਂ ਵੱਖ ਹੋ ਜਾਂਦਾ ਸਫਲਤਾ ਸ਼ੱਕੀ ਹੋ ਜਾਂਦੀ ਹੈ। ਈਵਨ ਜੇ ਸਹਿਜ ਵਿੱਚ ਵੀ ਪੁੱਜਿਆ ਤੇ ਉੱਥੇ ਵੀ ਨਾਲ ਲਫ਼ਜ਼ ਆ ਗਏ ਨੇ, ਚੌਥੜੀ ਲਾਭ ਮਨ ਸਹਿਜ ਭਇਆ ਹਰ ਪਾਇਆ ਬਲਰਾਮ ਜੀਓ, ਗੁਰਮੁਖ ਮਿਲਿਆ ਸੁਭਾਏ। ਗੁਰਮੁਖ ਮਿਲਿਆ ਸੁਭਾਏ, ਚਾਰੇ ਲਾਵਾਂ ਪੂਰੀਆਂ ਹੋ ਗਈਆਂ। ਕਿੱਡੀ ਅਜੀਬ ਘਟਨਾ ਹੈ, ਵਿਆਹ ਹੋ ਗਿਆ, ਵਿਆਹ ਹੋ ਗਿਆ। ਹੁਣ ਵੀ ਜੇ ਦੱਸਿਆ ਜਾ ਰਿਹਾ ਨਾ ਵਿਆਹ ਹੋਇਆ ਤੇ ਉਹ ਗੁਰਮੁਖਾਂ ਵਾਲੀ ਗੱਲ ਵੱਖ ਨਹੀਂ ਹੋਈ, ਕਿਉਂਕਿ ਉਹ ਹਰ ਥਾਂ ਤੇ ਤਸਦੀਕ ਹੋ ਰਹੀ ਹੈ। ਇੱਕ ਗੱਲ ਫੈਸਲਾ ਕੁਣ ਹੈ, ਉਹ ਇੱਕ ਬਿਨਾਂ ਗੁਰਮੁਖ ਹੈ ਤੇਰਾ ਜੀਵਨ ਅਧੂਰਾ ਹੈ। ਭਾਵੇਂ ਤੂੰ ਹਲਤ ਦਾ ਸਫ਼ਰ ਚਾਹੇ ਭਾਵੇਂ ਤੂੰ ਪਲਤ ਦਾ ਸਫ਼ਰ ਚਾਹੇ, ਭਾਵੇਂ ਤੂੰ ਲੋਕ ਸੁਖੀ ਚਾਹੇ ਭਾਵੇਂ ਪਰਲੋਕ ਸੁਹੇਲੇ ਚਾਹੇ, ਭਾਵੇਂ ਤੂੰ ਨਿਰੰਕਾਰ ਦੇ ਸੰਬੰਧ ਵਿੱਚ ਸਫਲਤਾ ਲੈਣੀ ਹੋਵੇ, ਭਾਵੇਂ ਤੂੰ ਪਰਿਵਾਰ ਦੇ ਸੰਬੰਧਾਂ ਵਿੱਚ ਸੰਸਾਰ ਦੇ ਸੰਬੰਧਾਂ ਵਿੱਚ ਸਫਲਤਾ ਲੈਣੀ ਹੋਵੇ, ਤੈਨੂੰ ਗੁਰਮੁਖੀ ਦੀ ਲੋੜ ਹੈ। ਵੇਖੀ ਕਿਤੇ ਗੁਰਮੁਖੀ ਦੀ ਗੱਲ ਨਾ ਛੱਡ ਦੇ ਜਿਹੜੀ ਗੱਲ ਗੁਰੂ ਆਖੇ। ਆਪਾਂ ਇਹ ਤੇ ਰੋਜ਼ ਪੜ੍ਹ ਹੀ ਰਹੇ ਗੁਰੂ ਆਖ ਰਿਹਾ,
ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ,
ਜੋ ਗੁਰ ਕਹੇ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ। ਮੈਂ ਪ੍ਰੈਸ ਕੀਤੀ ਸੀ ਕਿ ਜੇ ਤੇਰੇ ਕੋਲ ਸਾਜੋ ਸਮਾਨ ਬੜਾ ਕੀਮਤੀ ਹੋਵੇ ਪਰ ਉਹਦੀ ਵਰਤੋਂ ਫਿਰ ਗੁਰੂ ਕੋਲੋਂ ਪੁੱਛ ਕੇ ਕਰੇ, ਫਿਰ ਪੁੱਛ ਲੈ। ਗੁਰੂ ਨੇ ਆਖਿਆ
ਜਾਲ ਮੋਹ ਕਸ ਮਸ ਕਰ
ਜਾਲ ਮੋਹ ਕਸ ਮਸ ਕਰ ਮਤ ਕਾਗਦ ਕਰ ਸਾਰ ਕਲਮ ਕਰ ਚਿੱਤ ਲਿਖਾਰੀ ਬੋਲ ਜਲਾ ਕੇ ਸਿਆਹੀ ਬਣਾ ਲੈ ਜਾਲ ਮੋਹ ਕਸ ਮਸ ਕਰ ਸਿਆਹੀ ਬਣਾ ਲੈ ਭਾਵ ਐਸੀ ਸਿਆਹੀ ਹੋਵੇ ਜਿਹਦੇ ਵਿੱਚ ਮੋਹ ਪਹਿਲਾਂ ਖਤਮ ਹੋ ਜਲਾ ਦਿੱਤਾ ਜਾਵੇ ਤੇ ਮਤ ਦਾ ਕਾਗਜ਼ ਹੋਵੇ ਆ ਸੰਸਾਰਿਕ ਕਾਗਜ਼ ਨਹੀਂ ਭਾਵ ਲਿਖਣਾ ਹੋਵੇ ਮਤ ਤੇ ਮਤ ਕਾਗਜ਼ ਕਰ ਸਾਰ ਕਹਿ ਲੱਗੇ ਭਾਓ ਜਿਹੜਾ ਇੰਨਾ ਉਹਦੀ ਕਲਮ ਬਣ ਜਾਏ ਪ੍ਰੇਮ ਦੀ ਕਲਮ ਹੋਵੇ ਸ਼ਰਧਾ ਭਾਵਨਾ ਦੀ ਕਲਮ ਹੋਵੇ ਤੇ ਚਿੱਤ ਹੋਵੇ ਲਿਖਣ ਵਾਲਾ ਇੰਨੀਆਂ ਚੀਜ਼ਾਂ ਵਸਤੂਆਂ ਸਾਰੀਆਂ ਸ੍ਰੇਸ਼ਟ ਇਕੱਠੀਆਂ ਕਰ ਲਈਆਂ ਜਾਣ ਫਿਰ ਵੀ ਆਪਣੀ ਮਰਜ਼ੀ ਨਾਲ ਨਾ ਲਿਖੀ ਇੱਥੇ ਵੀ ਗੁਰਮੁਖੀ ਦੀ ਲੋੜ ਕਹਿਣ ਲੱਗੀ
ਭਾਉ ਕਲਮ ਕਰ ਚਿੱਤ ਲਿਖਾਰੀ ਗੁਰ ਪੁੱਛ ਲਿਖ ਵਿਚਾਰ
ਗੁਰੂ ਕੋਲ ਪੁੱਛ ਲੈ ਜੀਵਨ ਦਾ ਕੋਈ ਪਹਿਲੂ ਸਫਲ ਨਹੀਂ ਹੋਣਾ ਜੇ ਗੁਰਮੁਖ ਸ਼ਬਦ ਨਾਲ ਨਾ ਜੁੜਿਆ ਭਾਵੇਂ ਲੋਕ ਦਾ ਸੁੱਖ ਚਾਹਣਾ ਭਾਵੇਂ ਪਰਲੋਕ ਦਾ ਸੁੱਖ ਭਾਵੇਂ ਆਤਮਾ ਨੂੰ ਪਰਮਾਤਮਾ ਨਾਲ ਵਿਆਹਣਾ ਚਾਹਣਾ ਭਾਵੇਂ ਪਤੀ ਪਤਨੀ ਦੇ ਰੂਪ ਵਿੱਚ ਇਸ ਨੂੰ ਐਗਜ਼ਾਮਪਲ ਪ੍ਰੇਰਨਾ ਲੈ ਕੇ ਪਰਿਵਾਰਕ ਰੂਪ ਦੇਣਾ ਚਾਹੁੰਦੇ ਤੈਨੂੰ ਗੁਰਮੁਖੀ ਤਾਂ ਹੋਣਾ ਹੀ ਪੈਣਾ ਜੇ ਨਹੀਂ ਹੋਏਗਾ ਨਾ ਪਰਮਾਰਥ ਵਿੱਚ ਤੇਰਾ ਰੱਬ ਨਾਲ ਸੰਬੰਧ ਜੁੜ ਸਕੇਗਾ ਨਾ ਤੂੰ ਸੰਸਾਰ ਵਿੱਚ ਪਰਿਵਾਰਕ ਤੌਰ 'ਤੇ ਸੁਖੀ ਜੀਵਨ ਜੀ ਸਕੇਗਾ ਜੇ ਜਿਉਣਾ ਚਾਹੁੰਦੇ ਗੁਰਮੁਖੀ ਹੋਣਾ ਪਵੇ
ਹੈ
ਗੁਰੂ ਉਪਦੇਸ਼ ਨੂੰ ਗ੍ਰਹਿਣ ਕਰਨ ਵਾਲਾ ਗੁਰੂ ਉਪਦੇਸ਼ ਦਾ ਪਾਤਰ ਇਹਦਾ ਮਤਲਬ ਜੇ ਕਿਸੇ ਨੇ ਪਰਿਵਾਰਕ ਜੀਵਨ ਵਿੱਚ ਵੀ ਆਨੰਦ ਪੈਦਾ ਕਰਨਾ ਹੈ ਉਹਨੂੰ ਗੁਰੂ ਦੇ ਬਚਨਾਂ ਗੁਰੂ ਦੇ ਹੁਕਮ ਗੁਰੂ ਦੇ ਉਪਦੇਸ਼ ਦਾ ਪਾਤਰ ਬਣਨਾ ਜ਼ਰੂਰੀ ਹੋਏਗਾ ਗੁਰੂ ਤੈਨੂੰ ਕੀ ਕਹਿੰਦਾ ਹਰ ਮੋੜ ਤੇ ਹਰ ਕਦਮ ਤੇ ਇਹ ਧਰਮ ਲੈਣੇ ਮੈਂ ਇੱਥੇ ਰੁਕਣਾ ਚਾਹੁੰਦਾ ਕਿਉਂਕਿ ਗੱਲ ਵਿਵਾਹ ਦੀ ਚੱਲ ਪਈ ਹਰ ਕੋਈ ਆਪਣੇ ਨਿਗਾਹ ਮਨ ਵਿੱਚ ਨਿਗਾਹ ਮਾਰੇ ਵਿਆਹ ਅਸੀਂ ਰੋਜ਼ ਦੇਖਣੇ ਹਾਂ ਅਨੇਕਾਂ ਵਾਰ ਜੀਵਨ ਵਿੱਚ ਇਸ ਜ਼ਿੰਮੇਵਾਰੀ ਨੂੰ ਆਪ ਵੀ ਨਿਭਾਉਂਦੇ ਹਾਂ ਤੇ ਕਰਦੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਮੈਂ ਉਹਨਾਂ ਦੀ ਗੱਲ ਕਰ ਰਿਹਾ ਜਿਹੜੇ ਵਿਆਹ ਕਾਰਜ ਨੂੰ ਆਨੰਦ ਕਾਰਜ ਆਖ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਪਰਿਕਰਮਾ ਕਰਨ ਵਾਲੇ ਸਿੱਖ ਅਖਵਾਉਣ ਵਾਲੇ ਸਿੱਖੀ ਨਾਲ ਸੰਬੰਧਿਤ ਵਿਅਕਤੀ ਨੇ ਅਨੇਕਾਂ ਵਾਰ ਵਿਆਹ ਦੇਖਦੇ ਹਾਂ ਅਸੀਂ ਤੇ ਐਸੀਆਂ ਜ਼ਿੰਮੇਵਾਰੀਆਂ ਨਿਭਾਣੇ ਵੀ ਆ। ਜ਼ਰਾ ਅੰਦਰ ਨਿਗਾਹ ਮਾਰਿਓ, ਭਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜਦੋਂ ਆਪਾਂ ਵਿਆਹ ਕਰਨੇ ਆ ਉਦੋਂ ਇਹ ਸਾਰੇ ਸ਼ਬਦ ਪੜ੍ਹੇ ਜਾਂਦੇ ਨੇ ਨਾ, ਅਸੀਂ ਖੁਸ਼ ਵੀ ਬੜੇ ਹੁੰਦੇ। ਕਈ ਵਾਰ ਹੈਰਾਨ ਹੁੰਦਾ, ਬੜੀ ਖੁਸ਼ੀ ਨਾਲ ਸੁਣਨੇ ਆ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੋ ਸਤਿਗੁਰ ਨਦਰ ਕਰੇ, ਲੱਖ ਖੁਸ਼ੀਆਂ, ਸਾਨੂੰ ਖੁਸ਼ੀ ਚੰਗੀ ਲੱਗਦੀ। ਤੇ ਮੈਂ ਇੱਕ ਵਾਰ ਕੀਤੀ ਸੀ, ਖਿਆਲ ਕਰਿਓ, ਗੁਰੂ ਨੇ ਕੇਵਲ ਮੰਗਤੇ ਨਹੀਂ ਪੈਦਾ ਕੀਤੇ। ਗੁਰੂ ਜਿਵੇਂ ਆਪਾਂ ਸ੍ਰੇਸ਼ਟ ਗੱਲ ਇਹ ਸਮਝਦੇ ਹਾਂ ਨਾ, ਕੋਈ ਮੰਗਤਾ ਸਾਡੇ ਕੋਲੋਂ ਕੁਝ ਮੰਗੇ ਤੇ ਆਖੀ ਦੇ ਭਲਿਆ ਵਿਹਲਾ ਕਿਉਂ ਖਾਣਾ, ਆਹ ਮੈਂ ਤੈਨੂੰ ਕੰਮ ਲਾ ਦੇ। ਉਹ ਕੰਮ ਲਾਉਣਾ ਕੀ ਹੈ? ਤਾਂ ਕਿ ਹਮੇਸ਼ਾ ਲਈ ਤੇਰੀ ਭੁੱਖ ਮਿਟ ਜਾਏ, ਤੈਨੂੰ ਰੋਜ਼ ਇਸ ਦਰ ਤੇ ਮੰਗਣਾ ਨਾ, ਤੇਰੀ ਹਮੇਸ਼ਾ ਲਈ ਭੁੱਖ ਮਿਟ ਜਾਏ। ਆ ਜਿਹੜੇ ਲਫ਼ਜ਼ ਆਏ ਨਾ, ਜਿਹਨਾਂ ਅੰਤਰ ਗੁਰਮੁਖ ਪ੍ਰੀਤ ਹੈ, ਜਿਹੜੇ ਸ੍ਰੀ ਆਸ਼ਾ ਦੀ ਵਾਰ ਦਾ ਛੰਤ ਹੈ, ਗੁਰਸਿੱਖਾਂ ਮਨ ਹਰ ਪ੍ਰੀਤ ਹੈ, ਹਰ ਨਾਮ ਹਰ ਤੇਰੀ ਰਾਮ ਰਾਜੇ, ਤੇ ਅਗਲੀ ਲਾਈਨ ਵਿੱਚ ਪੜ੍ਹਨੇ ਆ, ਕਰ ਸੇਵੈ ਪੂਰਾ ਸਤਿਗੁਰੂ, ਤੇ ਜਿਹੜੇ ਪੂਰੇ ਸਤਿਗੁਰੂ ਨੂੰ ਸੇਵਦੇ ਨੇ, ਭੁੱਖ ਜਾਏ ਲਹੇ ਮੇਰੀ, ਭੁੱਖ ਹਮੇਸ਼ਾ ਲਈ ਚਲੀ ਜਾਂਦੀ। ਤੇ ਮੈਂ ਕੀਤੀ ਸੀ, ਭੁੱਖ ਮਿਟਾਉਣ ਨਹੀਂ ਸਤਿਗੁਰੂ ਦਾ ਨਿਸ਼ਾਨੀ। ਉਹ ਕਿਵੇਂ ਹਮੇਸ਼ਾ ਦੀ ਭੁੱਖ ਮਿਟਾਉਂਦਾ? ਉਹ ਕਹਿੰਦਾ, ਆ ਮੈਂ ਤੈਨੂੰ ਨਿਰਾ ਮੰਗਤਾ ਨਹੀਂ ਪੈਦਾ ਕਰਨਾ ਚਾਹੁੰਦਾ, ਮੈਂ ਤੈਨੂੰ ਸਾਧਨ ਦੇਣਾ, ਲੈ ਇਉਂ ਤੈਨੂੰ ਹਮੇਸ਼ਾ ਲਈ ਅਮੀਰੀ ਹੋ ਜਾਏ। ਗੁਰੂ ਜਿਹੜਾ ਸੁੱਖ ਮੰਗਣ ਆਵੇ ਉਹਨੂੰ ਸੁੱਖਾਂ ਦਾ ਸਾਧਨ ਦਿੰਦਾ, ਵਿਹਲ ਨਹੀਂ ਪੈਦਾ ਕਰਦਾ। ਹਾਂ, ਕੁਝ ਕਰ, ਆਪਾਂ ਰੋਜ਼ ਪੜ੍ਹਨੇ,
ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜੋ ਤੇ ਵਸ ਹੈ ਕਾਮ ਦੇਣਾ, ਸੋ ਐਸਾ ਹਰ ਧਿਆਈਏ ਮੇਰੇ ਜੀਏ।
ਉਹ ਕਰ ਲਈ ਮੈਂ ਕਰਜ਼ ਕੀਤੀ ਸੀ, ਤਾਂ ਲਫ਼ਜ਼ ਜਿਹੜਾ ਸ਼ਰਤ ਬਚ ਗਿਆ, ਅੱਗੇ ਲਫ਼ਜ਼ ਤਾਂ ਹੈ,
ਸੋ ਐਸਾ ਹਰ ਧਿਆਈਏ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨ।
ਹੁਣ ਇੱਛਾ ਤਾਂ ਸੁੱਖਾਂ ਦੀ ਸਾਰਿਆਂ ਨੂੰ, ਅਸੀਂ ਇੰਨੀ ਗੱਲ ਪੜ੍ਹ ਸੁਣ ਕੇ ਬੜੇ ਖੁਸ਼ ਹਾਂ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਭ ਨੂੰ ਮਦਦ ਕਰੇ, ਪਰ ਗੁਰੂ ਰਹਿਮਤ ਕਰਕੇ, ਨਦਰ ਰਹਿਮਤ ਕਰਕੇ ਜੇ ਕੋਈ ਤਰੀਕਾ ਦੱਸੇ ਉਹ ਅਸੀਂ ਅਪਣਾਉਣ ਲਈ ਤਿਆਰ ਨਹੀਂ। ਸਾਨੂੰ ਹਲਤ ਸੁੱਖ ਚੰਗਾ ਲੱਗਦਾ, ਪਲਤ ਸੁੱਖ ਸਾਨੂੰ ਚੰਗਾ ਲੱਗਦਾ, ਉਹਦੀ ਵੀ ਆਸ ਲਾਈ ਬੈਠੇ ਰਹਿੰਦੇ, ਪਰ ਜਿਹੜੀ ਗੱਲ ਗੁਰੂ ਦੱਸਦਾ, ਜੋ ਗੁਰੂ ਸਮਝਾਉਂਦਾ ਉਹ ਪੁੱਛਣ ਲਈ ਵੀ ਤਿਆਰ ਨਹੀਂ, ਸੁਣਨ ਲਈ ਵੀ ਤਿਆਰ ਨਹੀਂ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗੁਰੂ ਕੇ ਚਰਨਾਂ ਵਿੱਚ ਬੈਠ ਕੇ ਪਰਿਕਰਮਾ ਕਰਕੇ ਅਸੀਂ ਆਤਮੇ ਇੱਕ ਅਹਿਸਾਸ ਤੇ ਕਰਨੇ ਆ ਨਾ, ਗੁਰੂ ਸੁੱਖ ਦਿੰਦਾ, ਇਸ ਲਈ ਇਹਦੇ ਚਰਨਾਂ ਵਿੱਚ ਬੈਠ ਕੇ ਆਨੰਦ ਕਾਰਜ ਕਰੀਏ, ਤਾਂ ਕਿ ਭਵਿੱਖ ਉਜਲਾ ਹੋਵੇ। ਪਰ ਗੁਰੂ ਨੇ ਸ਼ਰਤ ਲਾ ਦਿੱਤੀ, ਗੁਰੂ ਕਹਿੰਦੇ ਨੇ ਹਾਂ ਸੁੱਖ ਸਾਰੇ ਮਿਲਣਗੇ ਪਰ ਗੁਰਮੁਖ ਹੈ, ਇਸ ਲਈ ਮੁੱਢੋਂ ਅਖੀਰ ਤੱਕ ਨਾਲ ਨਾਲ ਗੁਰਮੁਖ ਹੈ ਚੱਲ ਗਿਆ। ਹੁਣ ਜ਼ਰਾ ਗੁਰੂ ਕੋਲੋਂ ਪੁੱਛੀਏ, ਹਜ਼ੂਰ ਵਿਆਹ ਕਰ ਰਹੇ ਹਾਂ, ਭਲਾ ਆ ਸੜਕਾਂ ਤੇ ਨੱਚਣਾ ਤੈਨੂੰ ਪ੍ਰਵਾਨ, ਤੇਰੀ ਮਰਜ਼ੀ ਹੈ, ਤੇਰੇ ਕੋਲੋਂ ਪੁੱਛ ਕੇ ਨੱਚ ਰਹੇ, ਵਿਆਹ ਤੇ ਖੁਸ਼ੀ ਨਹੀਂ ਕਰ ਰਹੇ ਨਾ, ਗੁਰੂ ਖੁਸ਼ ਹੋ ਗਏ, ਗੁਰੂ ਸਾਨੂੰ ਸੁੱਖ ਦੇਵੇ। ਅਸੀਂ ਗੁਰੂ ਕੋਲ ਸੁੱਖ ਚਾਹੁੰਦੇ। ਮੈਂ ਇੱਕ ਪਾਸੇ ਨਹੀਂ ਧਿਆਨ ਦਵਾਉਣਾ ਚਾਹੁੰਦਾ, ਮੈਂ ਹਰ ਇੱਕ ਵੀਰ ਨੂੰ ਇੱਕ ਗੱਲ ਸਿਰਫ ਇੰਨੀ ਯਾਦ ਹਾਨੀ ਲਈ ਅਰਜ਼ ਕਰਨਾ ਚਾਹੁੰਦਾ ਕਿ ਮਨ ਵਿੱਚ ਕੇਵਲ ਝਾਤ ਮਾਰਿਓ, ਮੇਰੇ ਇੱਕ ਇੱਕ ਵਸਤੂ ਦਾ ਇੱਕ ਇੱਕ ਟੌਪਿਕ ਨੂੰ ਵੱਖ ਵੱਖ ਕਹਿਣ ਦੀ ਲੋੜ ਨਾ ਪਵੇ। ਸੜਕਾਂ ਤੇ ਗਲੀਆਂ ਵਿੱਚ ਸਾਡੀਆਂ ਬੀਬੀਆਂ ਵੀਰ ਨੱਚਦੇ ਹੋਣ, ਇਹ ਗੁਰੂ ਨੇ ਆਖਿਆ ਸੁੱਖ ਤੋਂ ਗੁਰੂ ਕੋਲ ਮੰਗਣਾ। ਗੁਰੂ ਆਖਦਾ ਗੁਰਮੁਖ ਹੈ, ਗੁਰਮੁਖ ਦੀ ਨਿਸ਼ਾਨੀ। ਰਾਤ ਨੂੰ ਆ ਸੁਬਾਹ ਸਾਡੇ ਕੋਲੋਂ ਅੰਮ੍ਰਿਤ ਵੇਲੇ ਦਾ ਕਿਉਂ ਚਲਾ ਗਿਆ ਹੈ ਆਨੰਦ ਕਾਰਜ ਦਾ ਸਿਸਟਮ? ਇੱਕ ਖਿਆਲ ਕਰਿਓ, ਮੈਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮੈਂ ਇੱਕ ਦਿਨ ਹੈਰਾਨ ਹੋਇਆ, ਗੁਰੂ ਨੇ ਇੱਕ ਬਕਾਇਦਾ ਵਿਆਹ ਦਾ ਜ਼ਿਕਰ ਬੜੇ ਖੂਬਸੂਰਤ ਢੰਗ ਨਾਲ ਕਰ ਦਿੱਤਾ। ਕਹਿਣ ਲੱਗੇ ਮਨ ਦਾ ਵਿਆਹ ਜਿਹੜਾ ਹੈ ਨਾ, ਮੈਂ ਤੁਹਾਨੂੰ ਉਹ ਦੱਸਣਾ। ਮਨ ਦਾ ਵਿਆਹ, ਕਹਿਣ ਲੱਗੇ ਮਨ ਨੇ ਜਨਮ ਲਿਆ ਮਤ ਤੋਂ, ਮਨ ਮਤ ਤੋਂ ਜਨਮ ਲਿਆ। ਜਿਉਂ ਜੀ ਕਿਸੇ ਦੀ ਮਤ ਹੁੰਦੀ ਹੈ, ਜਿਉਂ ਜੀ ਕਿਸੇ ਨੂੰ ਮਤ ਮਿਲਦੀ ਹੈ, ਜਿਉਂ ਜੀ ਸੰਗਤ ਮਿਲਦੀ ਹੈ, ਉਹ ਜੀ ਮਤ ਲੈ ਕੇ ਮਨੁੱਖ ਦਾ ਮਨ ਉਹ ਜਿਹਾ ਬਣ ਜਾਂਦਾ, ਮਨ ਨੂੰ ਉਹ ਧਰਤੀ ਮਿਲਦੀ ਹੈ। ਤੇ ਗੁਰੂ ਨੇ ਆਖਿਆ, ਕਹਿਣ ਲੱਗੇ ਮਾਤਾ ਮਤ, ਪਿਤਾ ਸੰਤੋਖ। ਕੋਈ ਗੁਰਮੁਖ ਚੰਗੀ ਮਤ ਵਿੱਚੋਂ ਮਨ ਜਨਮ ਲੈ, ਉਹਦਾ ਪਿਤਾ ਸੰਤੋਖ ਹੋਵੇ, ਸੰਤੋਖ ਦੇ ਘਰ ਜਨਮ ਲੈ, ਤੇ ਉਹਦਾ ਭਰਾ ਜਿਹੜਾ ਹੈ ਉਹ ਸੱਤ ਹੋਵੇ। ਭਰਾ ਕੀ ਹੁੰਦਾ? ਸ਼ਕਤੀ। ਭਰਾ ਸ਼ਕਤੀ ਹੈ, ਇਹਨੂੰ ਇਸੇ ਲਈ ਬਾਜੂ ਆਖਦੇ ਨੇ। ਜਿੰਨੇ ਕਿਸੇ ਦੇ ਭਰਾ ਜ਼ਿਆਦਾ ਹੋਣ, ਆਖਣੇ ਫਲਾਣੇ ਦੀਆਂ ਇੰਨੀਆਂ ਬਾਹਾਂ ਨੇ, ਭਰਾ ਸ਼ਕਤੀ। ਤੇ ਗੁਰੂ ਕਹਿੰਦੇ ਨੇ ਉਸ ਮਨ ਕੋਲ ਸੱਤ ਦੀ ਸੱਚਾਈ ਦੀ ਸ਼ਕਤੀ ਹੈ, ਇਸੇ ਲਈ ਜਿਹਦੇ ਕੋਲ ਸੱਚ ਹੋਵੇ ਉਹ ਡੋਲਦਾ ਨਹੀਂ। ਉਹ ਕਹਿੰਦਾ ਮੇਰੇ ਕੋਲ ਸੱਚ ਹੈ, ਸੱਚ ਵਾਲਾ ਟੁੱਟਦਾ ਨਹੀਂ, ਸੱਚ ਵਾਲਾ ਡਰਦਾ ਨਹੀਂ, ਸ਼ਕਤੀਵਾਨ ਹੈ। ਉਹਦਾ ਭਰਾ ਉਹਦੇ ਕੋਲ ਨਾਲ ਬਾਜੂ ਪਲ ਖੜੋਤਾ। ਸੱਤ ਭਾਈ ਕਰ ਇਹ ਵਿਸ਼ੇਖ, ਇਹ ਵਿਸ਼ੇਸ਼ਤਾ। ਅੱਗੇ ਜਾ ਕੇ ਕਹਿੰਦੇ ਨੇ ਇਹੋ ਜਿਹਾ ਮਨ, ਹੁਣ ਇਹੋ ਜਿਹੇ ਮਨ ਦਾ ਵਿਆਹ ਵੀ ਹੋਵੇ, ਉਹਦੇ ਘਰ ਸੰਤਾਨ ਵੀ। ਕਹਿਣ ਲੱਗੇ ਹੁਣ ਇਹੋ ਜਿਹਾ ਮਨ ਜਿਹੜਾ ਉੱਤਮ ਮਤ ਵਿੱਚੋਂ ਦੀ ਕੁੱਖੋਂ ਜਿਸਨੇ ਜਨਮ ਲਿਆ ਹੈ, ਜਿਹਦਾ ਪਿਤਾ ਸੰਤੋਖ ਹੈ, ਜਿਹਦਾ ਭਰਾ ਸੱਤ ਹੈ, ਐਸਾ ਮਨ ਜਿਹੜਾ ਹੈ ਉਹਦਾ ਵਿਆਹ ਵੀ ਤਾਂ ਉਹਦੀ ਪਤਨੀ ਨਾਲ ਹੀ ਹੋਣਾ ਚਾਹੀਦਾ। ਸਤਿਗੁਰੂ ਕਹਿਣ ਲੱਗੇ ਹੁਣ ਪਤਨੀ ਕਿਸ ਦੇ ਘਰ ਜਨਮ ਲੈਂਦੀ? ਸ਼ਰਮ ਸੁਰਤ ਦੋਏ ਸੱਸੁਰ ਪਏ। ਸ਼ਰਮ ਕਹਿੰਦੇ ਨੇ ਉਦਮ ਘਾਲਣਾ, ਸ਼ਰਮ ਕਰਨਾ, ਘਾਲਣਾ ਘਾਲਣਾ, ਉਦਮ ਕਰਨਾ। ਪਰ ਐਸਾ ਉਦਮ ਨਹੀਂ ਜਿਹਦੇ ਵਿੱਚ ਸੁਰਤ ਨਾ ਹੋਵੇ, ਚੇਤਨਾ ਨਾ ਹੋਵੇ, ਕਿਤਾ ਹੋਵੇ ਸ਼ਰਮ ਉਦਮ ਤੇ ਸੁਰਤ ਹੋਵੇ ਮਾਂ, ਦੋਵਾਂ ਦਾ ਸੁਮੇਲ ਹੋਵੇ। ਇਹ ਖਿਆਲ ਕਰਿਓ, ਇਕੱਲਾ ਉਦਮ ਜਿਹੜਾ ਸੁਰਤ ਵੀ ਹੋਣਾ ਉਦਮ ਹੈ ਨਾ, ਉਸ ਉਦਮ ਦਾ ਵੀ ਕੋਈ ਫਾਇਦਾ ਨਹੀਂ। ਮੈਂ ਇੱਕ ਵਾਰ ਐਗਜ਼ਾਮਪਲ ਦਿੱਤੀ ਸੀ ਕਿ ਉਦਮ ਚੂਹਾ ਵੀ ਕਰਦਾ, ਉਦਮ ਕੀੜੀ ਵੀ ਕਰਦੀ ਹੈ। ਸੌਰੀ ਸੌਰੀ ਰਾਤ ਜਾਗਦੀ ਰਹਿੰਦੀ, ਨਾ ਚੂਹਾ ਸੌਂਦਾ, ਰਾਤ ਨੂੰ ਵੀ ਵੇਖ ਲਓ ਜਾਗਦਾ ਹੀ ਹੋਏਗਾ, ਜਿੱਥੇ ਰਹੇਗਾ ਉੱਥੇ ਖਟਖਟ ਕਰਦਾ ਹੀ ਰਹੇਗਾ, ਕੁਛ ਨਾ ਕੁਛ ਟੁੱਕਦਾ ਹੀ ਰਹੇਗਾ। ਤੇ ਕੀੜੀ ਵੀ ਸਾਰੀ ਰਾਤ ਜਿੱਥੇ ਭਵਨ ਹੋਣ ਦੇਖਿਓ, ਰਾਤ ਨੂੰ ਵੀ ਕਦੀ ਲਾਈਟ ਲਗਾ ਕੇ ਦੇਖਿਓ, ਤੁਰੀਆਂ ਫਿਰਦੀਆਂ ਹੋਣਗੀਆਂ, ਬੜੀਆਂ ਉੱਤਰੀ ਸੌਂਦੀ ਹੀ ਨਹੀਂ, ਆਰਾਮ ਹੀ ਨਹੀਂ ਕਰਦੀ। ਕੀੜੀ ਦੇ ਸੰਬੰਧ ਵਿੱਚ ਲੋਕ ਆਖਦੇ ਨੇ ਆਪਣੇ ਖੁੱਡ ਵਿੱਚ 6 ਮਹੀਨੇ ਦੀ ਖੁਰਾਕ ਜਮ੍ਹਾਂ ਰੱਖਦੀ ਹੈ, ਕਰਦੀ ਰਹਿੰਦੀ। ਪਰ ਚੂਹੇ ਦਾ ਉਦਮ ਜਿਹੜਾ ਉਹ ਵਿਅਰਥ ਹੈ, ਸੁਰਤ ਕੋਈ ਨਹੀਂ ਨਾ, ਸ਼ਰਮ ਹੈ ਸੁਰਤ ਕੋਈ। ਗੁਰੂ ਨੂੰ ਬਾਣੀ ਵਿੱਚ ਆਖਣਾ ਪਿਆ, ਕਹਿਣ ਲੱਗੇ ਜੈਸੇ ਕਾਗਦ ਕੇ ਬਾਹਰ ਮੂਸਾ ਟੂਕ ਗਵਾਵਤ ਕਾਮ ਨਹੀਂ ਗਵਾਰੀ, ਜਿਵੇਂ ਕਾਗਦ ਦੀਆਂ ਪੰਡਾਂ ਚੂਹਾ ਟੁੱਕ ਟੁੱਕ ਕੇ ਗਵਾ ਦਿੰਦਾ, ਇੰਨੀਆਂ ਕੀਮਤੀ ਕਿਤਾਬਾਂ ਹੁੰਦੀਆਂ ਨੇ, ਜਿਸ ਘਰ ਵਿੱਚ ਚੂਹਾ ਵੜ ਜਾਏ ਉੱਥੇ ਟੁਕੜੇ ਟੁਕੜੇ ਕਰ ਦਿੰਦਾ, ਨਾ ਆਪ ਪੜ੍ਹਦਾ ਨਾ ਦੂਜੇ ਦੇ ਪੜ੍ਹਨ ਜੋਗੀਆਂ ਛੱਡਦਾ। ਉਦਮ ਹੈ, ਸ਼ਰਮ ਹੈ ਸੁਰਤ ਕੋਈ, ਤੇ ਨਿਰੰਕਾਰ ਦਿੰਦਾ ਸੁਰਤ ਨਾਲ। ਇਸ ਲਈ ਆਪਾਂ ਪੜ੍ਹਨੇ
ਜਿਨ ਕੀਤਾ ਮੂੜ ਤੇ ਬਕਤਾ, ਜਿਨ ਕੀਤਾ ਮੂੜ ਤੇ ਬਕਤਾ, ਜਿਨ ਕੀਤਾ ਬੇਸੁਰਤ ਤੇ ਸੁਰਤਾ, ਸੁਰਤ ਮਤ ਚਤਰਾਈ ਤੇਰੀ।
ਰੱਬ ਨਾਲ ਸੁਰ ਦਿੰਦਾ, ਗੁਰੂ ਨਾਲ ਸੁਰ ਦਿੰਦਾ। ਹੁਣ ਸ਼ਰਮ ਤੇ ਸੁਰਤ ਦੋਨੋਂ ਮਿਲ ਜਾਣ ਤੇ ਸ਼ਰਮ ਤੇ ਸੁਰਤ ਉਦਮ ਤੇ ਚੇਤਨਤਾ ਵਿੱਚੋਂ ਜਿਹੜੀ ਬੱਚੀ ਪੈਦਾ ਹੁੰਦੀ ਹੈ ਉਹਦਾ ਨਾਂ ਹੈ ਕਰਨੀ, ਉਹਦਾ ਨਾਂ ਹੈ ਕਰਨੀ ਵਿਹਾਰ, ਉਹਦਾ ਨਾਂ ਹੈ ਕਰਨੀ ਵਿਹਾਰ। ਮਨਸੀ ਵਿਚਾਰ ਤੇ ਵਿਚਾਰ ਦਾ ਵਿਆਹ ਹੋਣਾ ਵਿਹਾਰ ਨਾਲ, ਵਿਚਾਰ ਤੇ ਵਿਹਾਰ ਦੋਨੋਂ ਜੁੜਨਗੇ ਤਾਂ ਸੰਪੂਰਨ ਹੋਏਗਾ। ਇਕੱਲੇ ਵਿਚਾਰ ਹੋਣ, ਉਹਨੂੰ ਪ੍ਰੈਕਟੀਕਲੀ ਕੁਛ ਵੀ ਨਾ ਦੇਈਏ, ਰੂਪ ਹੀ ਨਾ ਦੇਈਏ, ਤਾਂ ਕੀ ਫਾਇਦਾ ਐਸੇ ਵਿਚਾਰਾਂ ਦਾ। ਪਰ ਵਿਹਾਰ ਹੋਣ ਤੇ ਹੋਣ ਵਿਚਾਰ ਤੋਂ ਹੀ ਨੇ, ਕੀ ਫਾਇਦਾ। ਹੁਣ ਮਨ ਜਿਹੜਾ ਹੈ ਉਹ ਵਿਚਾਰ ਹੈ, ਵਿਚਾਰਾਂ ਦਾ ਸੰਗ੍ਰਹਿ ਹੈ, ਜਿਹੜੀ ਕਰਨੀ ਹੈ ਉਹ ਹੈ ਵਿਹਾਰ। ਉੱਤਮ ਮਤ ਤੇ ਸੰਤੋਖ ਤੋਂ ਸੱਤ ਦੇ ਭਾਈ ਨਾਲ ਪਲਿਆ ਹੋਇਆ ਮਨ, ਤੇ ਉਧਰੋਂ ਸ਼ਰਮ ਤੇ ਸੁਰਤ ਉੱਦਮ ਤੇ ਚੇਤਨਤਾ ਦੇ ਘਰ ਵਿੱਚ ਪੈਦਾ ਹੋਈ ਹੋਈ ਕਰਨੀ, ਉਹ ਕਰਨੀ ਚਾਹੀਦੀ ਹੈ। ਇਹੋ ਜਿਹੇ ਮਨ ਨੂੰ ਉਹ ਕਰਨੀ ਚਾਹੀਦੀ ਜਿਹੜੀ ਸ਼ਰਮ ਸੁਰਤ ਦੇ ਘਰ ਜਨਮ ਲੈਣ, ਆਸਾ ਤ੍ਰਿਸ਼ਨ ਦੇ ਘਰ ਜਨਮ ਲੈਣ ਵਾਲੀ ਨਹੀਂ ਚਾਹੀਦੀ। ਕਹਿੰਦੇ ਨੇ ਜੇ ਉਹ ਜੀ ਕਰਨੀ ਨੂੰ ਮਨ ਜਿਹੜਾ ਹੈ ਕਾਮਨ ਬਣਾ ਲੈ, ਭਾਵ ਉਹਦੇ ਨਾਲ ਵਿਆਹਿਆ ਜਾਏ। ਸ਼ਰਮ ਸੁਰਤ ਦੋਏ ਸਸੁਰਭ ਹੈ, ਕਰਨੀ ਕਾਮਨ ਕਰ ਮਨ ਲਏ। ਕਹਿਣ ਲੱਗੇ ਸਾਹ ਸੰਯੋਗ ਵਿਆਹ ਵਿਯੋਗ ਸੱਚ ਸੰਤਤ, ਉਹਦੇ ਵਿੱਚ ਸੱਚ ਦੇ ਗੁਣਾਂ ਦੀ ਸੰਤਾਨ ਜਨਮ ਲੈ। ਇਸ ਲਈ ਖਿਆਲ ਕਰਿਓ, ਵਿਆਹ ਵਿਆਹ ਵਿੱਚ ਅੰਤਰ ਹੈ, ਕੁਛ ਗੁਣ ਨੇ ਜਿਨ੍ਹਾਂ ਗੁਣਾਂ ਦੇ ਸੰਗ੍ਰਹਿ ਨੇ ਵਿਆਹ ਨੂੰ ਸੁੱਖ ਦਾ ਰੂਪ ਦੇਣਾ। ਆ ਸੱਚ ਸੰਤਤ ਦਾ, ਇਸ ਕਰਨੀ ਇਸ ਵਿਚਾਰ ਤੇ ਵਿਹਾਰ ਦਾ ਜਿਹੜਾ ਵਿਆਹ ਹੈ ਨਾ, ਉਹ ਹੀ ਜੀਵਨ ਦੀ ਸਫਲਤਾ ਹੈ। ਹੁਣ ਇੱਥੇ ਵੀ ਵਿਚਾਰ ਵਿਹਾਰ ਦੋਵਾਂ ਦੀ ਲੋੜ ਹੈ। ਗੁਰੂ ਦੇ ਵਿਚਾਰ ਸਾਡੇ ਵਿਹਾਰ ਵਿੱਚ ਸਮਿਲਿਤ ਹੋਣੇ ਨੇ, ਗੁਰੂ ਦੇ ਵਿਚਾਰ ਸਾਡੇ ਵਿਹਾਰ ਨਾਲ ਜੁੜਨੇ ਨੇ ਤਾਂ ਜੀਵਨ ਸਫਲ ਹੋਣਾ, ਪਰਮਾਰਥਕ ਵੀ ਪਰਿਵਾਰਕ ਵੀ। ਇਹ ਹੁਣ ਅਸੀਂ ਆਪੇ ਕੋਲੋਂ ਪੁੱਛੀਏ ਵੀ ਭਲਾ ਜਿੰਨਾ ਕੰਮਾਂ ਵੇਲੇ ਜਿੰਨਾ ਕਾਰਜਾਂ ਵੇਲੇ ਅਸੀਂ ਗੁਰੂ ਕੋਲੋਂ ਸੁੱਖ ਮੰਗਣੇ ਆ, ਭਲਾ ਉੱਥੇ ਗੁਰੂ ਦੀ ਗੱਲ ਵੀ ਸੁਣਨੇ, ਕੰਮ ਗੁਰੂ ਕੋਲੋਂ ਪੁੱਛ ਕੇ ਕਰਨੇ? ਰਾਤਾਂ ਨੂੰ ਸ਼ਰਾਬ ਦੇ ਦੌਰ ਚੱਲਦੇ ਨੇ, ਰੱਬ ਦੇ ਦੌਰ ਚੱਲਦੇ, ਦੇਰ ਹੋ ਜਾਂਦੀ, ਨਤੀਜਾ ਇਹ ਨਿਕਲਦਾ ਹੈ। ਤੁਸੀਂ ਕਦੀ ਆਮ ਗਿਣਤੀ 'ਚ ਦੇਖਿਓ, ਜਿੰਨੇ ਕੁ ਰਾਤ ਬਰਾਤੀ ਹੁੰਦੇ ਨੇ ਗਿਣ ਲਏ, ਕਿਉਂਕਿ ਅੱਜ ਸਮਾਪਤੀ ਦਾ ਸਮਾਂ, ਮੈਂ ਚਾਹੁੰਦਾ ਸਾਂ ਕੁਝ ਗੱਲਾਂ ਜਿਹੜੀਆਂ ਜ਼ਰੂਰੀ ਕਰ ਜਾਵਾਂ। ਰਾਤ ਨੂੰ ਕਦੀ ਬਰਾਤੀ ਗਿਣਿਆ? ਅਤੇ ਸਵੇਰੇ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਨੰਦ ਕਾਰਜ ਕਰਨ ਜਾਓ, ਉੱਥੇ ਬੈਠੇ ਹਾਜ਼ਰੀਆਂ ਦੀ ਹਾਜ਼ਰੀ ਗਿਣੇ, ਤੁਹਾਨੂੰ ਪਤਾ ਲੱਗ ਜਾਏਗਾ। ਜੇ ਬਰਾਤੀ ਰਾਤ ਨੂੰ 100 ਹੋਏਗਾ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਨੰਦ ਕਾਰਜ ਦੇ ਸਮੇਂ ਮਸਾਂ 20-25 ਦੇ ਦਰਮਿਆਨ ਹੋਣਗੇ, ਬਾਕੀ 75 ਰਾਤ ਨੂੰ ਹੀ ਸਿਰਫ ਆਉਂਦੇ ਨੇ, ਕਿਉਂਕਿ ਰਾਤ ਨੂੰ ਪੀਣ ਨੂੰ ਮਿਲਦੀ ਹੈ। ਹੁਣ ਉਹਨਾਂ ਨੂੰ ਅਸੀਂ ਜਾਣੀ ਆਖਦੇ, ਜਾਣੀ ਉਹ ਤੇ ਗੁਰੂ ਆਪਣੀ ਰਸਨਾ ਤੋਂ ਜਿਸ ਜਾਣੀ ਦਾ ਜ਼ਿਕਰ ਕਰ ਰਿਹਾ, ਕਹਿੰਦਾ
सुर नर गण गंधर्व मिल आए अपूरब जन बनाए। सुर नर गण गंधर्व मिल आए अपूरब जन बनाए। नानक प्रभु पायो मैं साचा
जन बना। गुरमुख इकत्र होके आन रात में शराब पीन करके दिने उठ नहीं सकते और ना उठन करके असी देख रहे हैं अमृत वेला साढ़े हथों खुंज गया। फिर तीन तीन बजे बरातां दे टुका होंगे शाम को चार चार पांच पांच बजे विआह होंगे आनंद कार्य हो रहे हैं ना आनंद कर। ग्रंथी सिंह भी बेचारे मजबूर होंगे ने मिलनी वेले तो आनंद कार्ज वेले अरदास करी जाते हैं। सतगुरु तेरिया रहमतों का सदका तेरी बख्शी हुई गुरमत मर्यादा आनंद अनुसार आनंद कार्ज की रस्म अदा हुई की कर। तेरी बख्शी हुई मर्यादा अनुसार आनंद कार्ज की रस्म अदा हुई भला गुरु ने यो ही मर्यादा कुछ गुरु को ਭਰਿਆ। ਅੰਮ੍ਰਿਤ ਵੇਲਾ ਮੈਂ ਕਈ ਵਾਰੀ ਪਰਿਭਾਸ਼ਾ ਕਰਦੇ ਹਾਂ ਵੀ ਅਰਜ਼ ਕਰਨਾ ਅੰਮ੍ਰਿਤ ਵੇਲਾ ਹੈ ਕਿ ਸੰਧੀ ਪ੍ਰਕਾਸ਼ ਸਮਾਂ ਜਦੋਂ ਰਾਤ ਅਤੇ ਦਿਨ ਦਾ ਸੁਮੇਲ ਹੁੰਦਾ। ਜਦੋਂ ਰਾਤ ਖਤਮ ਹੋਣ ਨੂੰ ਜਾਂਦੀ ਹੈ ਅਤੇ ਦਿਨ ਚੜ੍ਹਨ ਆਉਂਦਾ ਅਤੇ ਉਹ ਸਮਾਂ ਸ਼ਾਮਾਂ ਨੂੰ ਵੀ ਹੁੰਦਾ ਲੇਕਿਨ ਸ਼ਾਮ ਅਤੇ ਸਵੇਰ ਦਾ ਇੱਕ ਵਰਤ ਫਰਕ ਨਹੀਂ। ਸ਼ਾਮਾਂ ਨੂੰ ਦਿਨ ਜਾ ਰਿਹਾ ਹੁੰਦਾ ਹੈ ਆਉਣ ਵਾਲਾ ਭਵਿੱਖ ਰਾਤ ਹੁੰਦੀ ਹੈ ਸੰਧੀ ਉਦੋਂ ਵੀ ਹੁੰਦੀ ਹੈ ਪਰ ਉਹ ਸੰਧੀ ਐਸੀ ਹੈ ਜਦੋਂ ਦਿਨ ਜਾ ਰਿਹਾ ਹੈ ਅੰਧੇਰਾ ਆ ਰਿਹਾ ਹੈ ਭਵਿੱਖ ਅੰਧੇਰਾ ਹੈ। ਅਤੇ ਅੰਮ੍ਰਿਤ ਵੇਲਾ ਸਮਾਂ ਕਿੱਡਾ ਪਵਿੱਤਰ ਹੈ ਕਿਉਂਕਿ ਉਦੋਂ ਰਾਤ ਮੁੱਕ ਰਹੀ ਹੈ ਉਹ ਜੀਵਨ ਦਾ ਉਜਲਾਪਣ ਆ ਰਿਹਾ ਹੈ ਉਦੋਂ ਰਾਤ ਮੁੱਕ ਰਹੀ ਹੈ ਭਵਿੱਖ ਕੋਈ ਰੌਸ਼ਨੀ ਲੈ ਕੇ ਆ ਰਿਹਾ ਹੈ। ਇਸ ਲਈ ਅੰਮ੍ਰਿਤ ਵੇਲਾ ਇੱਕ ਸੰਧੀ ਅਤੇ ਸੰਧੀ ਕਿਹਨੂੰ ਕਹਿੰਦੇ ਨੇ ਮੇਲ ਨੂੰ ਉਹ ਭਲਿਆ ਮੇਲ ਦਾ ਸਮਾਂ ਹੋਵੇ ਤੇ ਤੂੰ ਐਸਾ ਸਮਾਂ ਗਵਾ ਲੈ ਨਾ ਯੋਗ ਹੁੰਦੇ ਆਇਆ ਵੀ ਮੈਂ ਤੁਹਾਨੂੰ ਆਪਣੀ ਹੱਡ ਬੀਤੀ ਦੀ ਵਰਫੀ ਦੱਸ ਹੀ ਦੇਣਾ ਚਾਹੁੰਦਾ ਸੰਕੋਚ ਕਰ ਰਿਹਾ ਸੀ ਕਿਸੇ ਬਗਾਨੀ ਗੱਲ ਨਹੀਂ ਆਪਣੀ ਹੱਡ ਬੀਤੀ ਸੁਣਾਉਣ ਲੱਗੇ ਭਾਵੇਂ ਨਾ ਸ਼ਬਦ ਦਾਸ ਵੀ ਇਸ ਦਰਵਾਜ਼ੇ ਲੰਘੇ ਰਸਤੀਆਂ ਅੱਜ ਤੋਂ ਕਰੀਬ 48 ਸਾਲ ਪਹਿਲਾਂ ਵਿਆਹ ਦੇ ਦਰਵਾਜ਼ੇ ਲੰਘੇ ਆ। ਲੇਕਿਨ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਸਿਰਫ ਇਸ ਲਈ ਤਾਂ ਕਿ ਭਲਾ ਪ੍ਰੇਰਨਾ ਪਾ। ਇਸ ਲਈ ਨਹੀਂ ਕਿ ਮੇਰਾ ਜੀਵਨ ਕੋਈ ਮੈਂ ਆਪਣੇ ਆਪ 'ਤੇ ਗੁਰਮੁਖ ਦੀ ਮੋਹਰ ਉਹ ਤਾਂ ਮੇਰਾ ਸਤਿਗੁਰੂ ਜਾਣੇ ਜੋ ਬਖਸ਼ਿਸ਼ ਚੋਲੀ ਪਾਏ ਇਹ ਦਾਵਾ ਕੋਈ ਨਹੀਂ ਕਰ ਸਕਦਾ ਮੈਂ ਗੁਰਮੁਖ ਹਾਂ ਗੁਰੂ ਬਖਸ਼ਿਸ਼ ਕਰ ਬਸ ਅਤੇ ਦੱਸਣਾ ਇਸ ਲਈ ਚਾਹੁੰਦਾ ਤਾਂ ਕਿ ਭਲਾ ਪ੍ਰੇਰਨਾ ਬਣ ਸਕੇ ਕੋਈ। ਜਿਸ ਦਿਨ ਦਾਸ ਦਾ ਆਨੰਦ ਕਾਰਜ ਸੀ ਅੰਮ੍ਰਿਤ ਵੇਲੇ ਬਜ਼ੁਰਗਾਂ ਨੇ ਭਾਈ ਸਾਹਿਬ ਨੂੰ ਆਖਿਆ ਗ੍ਰੰਥੀ ਸਿੰਘ ਤੁਸੀਂ ਚੱਲੋ ਚੱਲ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਿੰਘਾਸਨ ਸਜਾਓ ਬੀਬੀ ਵਾਲਿਆਂ ਦੇ ਘਰ। ਸ੍ਰੀ ਗੁਰੂ ਗ੍ਰੰਥ ਸਾਹਿਬ ਬਰਾਤ ਨਾਲ ਆਉਣਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਬਰਾਤ ਨਾਲ ਆਉਣਗੇ 3:30 ਵਜੇ। ਦਾਸ ਦੀ ਉਮਰ 15-16 ਸਾਲ ਦੀ ਸੀ ਛੋਟੀ ਉਮਰ ਵਿਆਹ ਹੋ ਗਈ ਸੀ। ਦਾਸ ਦੇ ਸੀਸ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਬਖਸ਼ੀ ਗਈ ਨਾਲ ਨਾਲ ਸ਼ਬਦ ਪੜ੍ਹਦੀ ਸਾਰੀ ਬਰਾਤ ਰਾਤ ਨੂੰ 3:30 ਵਜੇ ਗਈ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ। ਸ੍ਰੀ ਗੁਰੂ ਗ੍ਰੰਥ ਸਾਹਿਬ ਬਰਾਤੀ ਸੀ ਅੱਗੇ ਜਾ ਕੇ ਪ੍ਰਕਾਸ਼ ਹੋਇਆ ਭਾਈ ਕੀ ਸਮਾਧ ਦੇ ਰਹਿਣ ਵਾਲੇ ਗੁਰਮੁਖ ਵੀਰ ਭਾਈ ਸਾਹਿਬ ਭਾਈ ਆਤਮਾ ਸਿੰਘ ਜੀ ਕੀਰਤਨੀ ਆਏ ਹੋਏ ਸਨ। 4 ਵਜੇ ਤੋਂ ਲੈ ਕੇ 7 ਵਜੇ ਤੱਕ ਸੰਪੂਰਨ ਆਸਾ ਦੀ ਵਾਰ ਦਾ ਕੀਰਤਨ ਅਤੇ ਆਨੰਦ ਕਾਰਜ ਸਾਰੀ ਬਰਾਤ ਨੇ ਬੈਠ ਕੇ ਸੁਣਿਆ। 7 ਵਜੇ ਦੀ ਵੰਡ ਦੀ ਸਮਾਪਤੀ ਹੋਈ ਅਨੰਦ ਕਾਲ ਤੋਂ ਬਾਅਦ। ਜਦੋਂ ਮੈਨੂੰ ਉਹ ਸਮਾਂ ਯਾਦ ਆਉਂਦਾ ਹੈ ਤੇ ਜਦੋਂ ਮੈਂ ਅੱਜ ਦਾ ਸਮਾਂ ਦੇਖਣਾ ਤੇ ਹੈਰਾਨ ਹੋ ਜਾਂਦਾ, ਅਸੀਂ ਗੁਰਮੁਖੀ ਹਰ ਪਾਇਆ, ਸਿੱਖ ਕੋਲ ਜਿਉਂ ਜਿਉਂ ਪਦਾਰਥ ਆਈ ਜਾਂਦੇ ਨੇ ਬਦਲੀ ਗੁਰੂ ਨਾਲ ਟੁੱਟਿਆ ਜਾਂਦਾ ਹੈ। ਅਸੀਂ ਗਰੀਬੀ ਵਿੱਚ ਜੀਵਨ ਗੁਜ਼ਾਰਿਆ ਹੈ, ਖੋਰੇ ਜ਼ਿੰਦਗੀ ਅੰਦਰ ਇਸ ਪਦਾਰਥ ਨੇ ਪਰਮਾਰਥ ਤੋਂ ਕਿਉਂ ਤੋੜ ਦਿੱਤਾ? ਅੱਜ ਸਾਡੇ ਜੀਵਨ ਵਿੱਚੋਂ ਕੇਵਲ ਵਿਕਾਰਾਂ ਦੀ ਬਹੁਲਤਾ ਪ੍ਰਬਲਤਾ, ਜਿਹਨੇ ਗੁਰੂ ਕੇ ਬਚਨ ਨੂੰ, ਗੁਰੂ ਤੇ ਹੁਕਮਾਂ ਨੂੰ ਤੇ ਸਿੱਖ ਰਹਿਤ ਮਰਿਆਦਾ, ਗੁਰਮਤ ਰਹਿਤ ਮਰਿਆਦਾ ਸਾਡੇ ਕੋਲੋਂ ਸਭ ਕੁਝ ਵਿਛੋੜ ਦਿੱਤਾ। ਸਮੇਂ ਦੀ ਕੋਈ ਨਿਸ਼ਚਿਤਤਾ ਨਹੀਂ, ਸਮੇਂ ਦੀ ਘੰਟਿਆਂ ਕਰਕੇ ਪਾਬੰਦੀ ਨਹੀਂ, ਲੇਕਿਨ ਅੰਮ੍ਰਿਤ ਵੇਲਾ ਤੇ ਨਾ ਖੁਲਿਆ ਹੋ। ਇਹ ਸੰਧੀ ਪ੍ਰਕਾਸ਼ ਸਮਾਂ ਹੈ, ਇਹ ਤੁਹਾਡੇ ਲਈ ਭਵਿੱਖ ਉਜਲਾ ਲੈ ਕੇ ਆਇਆ ਹੈ, ਪਰ ਤਾਂ ਜੇ ਗੁਰੂ ਨਾਲ ਅੰਮ੍ਰਿਤ ਵੇਲੇ ਜੁੜਿਆ ਗਿਆ। ਇਸ ਲਈ ਦੋਨੋਂ ਚੀਜ਼ਾਂ ਇਕੱਠੀਆਂ ਕਰ ਦਿੱਤੀਆਂ, ਅੰਮ੍ਰਿਤ ਵੇਲਾ ਸੱਚ ਨਾ ਉਹ ਵਡਿਆਈ ਵਿਚਾਰ, ਦੋਵੇਂ ਚੀਜ਼ਾਂ ਇਕੱਠੀਆਂ ਕਰ ਦਿੱਤੀਆਂ। ਉਹ ਵੀ ਸਾਡੇ ਹੱਥ ਚਲਾ ਗਿਆ, ਸ਼ਰਾਬ ਦੇ ਦੌਰ ਚੱਲੇ। ਫਿਰ ਉਸੇ ਰੂਪ ਵਿੱਚ ਅਗਲਾ ਸਾਡੇ ਸਾਹਮਣੇ ਮਸਲਾ ਦਾਜ ਦੀ ਪ੍ਰਥਾ ਆ ਗਈ। ਇਸ ਦਾਜ ਦੀ ਪ੍ਰਥਾ ਨੇ ਇਹ ਹਾਲਾਤ, ਅਸੀਂ ਇੱਕ ਪਾਸੇ ਤੇ ਇੱਕ ਲਫ਼ਜ਼ ਵਰਤਿਆ, ਕਦੀ ਤੁਸੀਂ ਸਿੱਖ ਰਹਿਤ ਮਰਿਆਦਾ ਪੜ੍ਹੋ। ਜਦੋਂ ਸਿੱਖ ਨੂੰ ਅੰਮ੍ਰਿਤ ਝੋੜੀ ਪਾਇਆ ਜਾਂਦਾ ਨਾ, ਉਹਦੇ ਵਿੱਚ ਇੱਕ ਲਫ਼ਜ਼ ਵਰਤਿਆ ਜਾਂਦਾ, ਨੜੀ ਮਾਰ ਕੁੜੀ ਮਾਰ ਨਾਲ ਨਹੀਂ ਵਰਤਣਾ। ਨੜੀ ਮਾਰ ਕੁੜੀ ਮਾਰ ਨਾਲ ਨਹੀਂ ਵਰਤੀ। ਸਾਡੀ ਹਿਸਟਰੀ ਵੀ ਇਹ ਗੱਲ ਕਹਿੰਦੀ ਹੈ ਕਿ ਜੱਸਾ ਸਿੰਘ ਰਾਮਗੜੀਏ ਤੇ ਇਹ ਇਲਜ਼ਾਮ ਲੱਗਾ, ਪਤਾ ਲੱਗਾ ਕਿ ਇਸਨੇ ਕੁੜੀ ਨੂੰ ਮਾਰਿਆ, ਇਸ ਲਈ ਉਹਦੇ ਨਾਲ ਪੰਥ ਨੇ ਬਾਈਕਾਟ ਕਰ ਦਿੱਤਾ। ਸਮੇਂ ਨਾਲ ਮੁੜ ਉਹ ਭੁਲੇਖਾ ਭਰਮ ਦੂਰ ਹੋਇਆ, ਆਪਸ ਵਿੱਚ ਮਿਲ ਬੈਠੇ। ਲੇਕਿਨ ਇੱਕ ਵਾਰ ਐਸਾ ਸਮਾਂ ਆਇਆ ਤੇ ਪਤਾ, ਜਿਸ ਦਿਨ ਤੇਰੇ ਵਿਵਾਹ ਕਾਰਜ ਵਿੱਚ, ਤੇਰੇ ਸੰਯੋਗਾਂ ਵਿੱਚ ਦਹੇਜ ਦੀ ਸ਼ਰਤ ਆ ਖਲੋਂਦੀ ਹੈ, ਸਮਝ ਲੈ ਉਸ ਦਿਨ ਤੂੰ ਬੱਚੀਆਂ ਲਈ ਤਲਵਾਰ ਆਪ ਤਿਆਰ ਕਰ ਰਹੀ। ਅਨੇਕਾਂ ਬੱਚੀਆਂ ਦੀ ਮੌਤ ਦਾ ਕਾਰਨ ਕੇਵਲ ਦਹੇਜ ਬਣ ਰਿਹਾ ਹੈ। ਕਈ ਤੇ ਵਿਚਾਰੇ ਇੰਨੇ ਪਰੇਸ਼ਾਨ ਹੁੰਦੇ ਨੇ ਅੱਜ ਦੇ ਯੁੱਗ ਦੇ ਕੋਲ ਵਿੱਚ, ਅੱਜ ਦੀ ਟੈਕਨੀਕ ਤੋਂ ਜੇ ਉਹ ਪਹਿਲਾਂ ਪਤਾ ਲੱਗ ਜਾਏ ਤੇ ਬੱਚੀ ਨੂੰ ਜਨਮ ਤੋਂ ਪਹਿਲਾਂ ਹੀ ਖਤਮ ਕਰਨ ਲਈ ਤਿਆਰ ਹੋ ਜਾਂਦੇ ਨੇ। ਕਿਉਂ? ਇਹਦਾ ਦੋਸ਼ੀ ਕੌਣ ਹੈ? ਇਹਦਾ ਕਾਤਲ ਕੌਣ ਹੈ? ਸਿਰਫ ਦਹੇਜ। ਮੇਰਾ ਮਤਲਬ ਇਹ ਨਹੀਂ ਕਿ ਦਹੇਜ ਨਾ ਦਿਓ, ਲੇਕਿਨ ਇੱਕ ਗੱਲ ਸਮਝਿਓ, ਲਫ਼ਜ਼ ਜਿਹੜੇ ਪਹਿਲੇ ਆਏ ਸਨ, ਸਤ ਸੰਤੋਖ ਕਰ ਭਾਓ ਕੁੜਮ ਕੁੜਮਾਈ ਆਇਆ ਬਲਰਾਮ ਜੀਓ, ਮਸਲੇ ਸੀ ਕਿ ਭਾਵ ਤੇਰੇ ਮਨ ਅੰਦਰ ਕੋਈ ਮੰਗ, ਕੋਈ ਤਾਂਗ, ਕੋਈ ਇੱਛਾ ਨਾ ਹੋਵੇ, ਬੱਚੀ ਵਾਲਾ ਜਿਸਨੇ ਬੱਚੀ ਦੇਣੀ ਹੈ ਉਹਨੇ ਆਪਣੇ ਮਨੋ ਜੋ ਬੱਚੀ ਲਈ ਰਾਖਵਾਂ ਕੀਤਾ ਹੈ ਉਹਨੇ ਦੇਣਾ ਹੀ ਦੇਣਾ ਭਰਿਆ, ਤੂੰ ਕਿਉਂ ਮੰਗਣਾ? ਆਪਣੀ ਭੁੱਖ ਨਾਲ ਕਿਸੇ ਦੇ ਘਰ ਵਿੱਚ ਜ਼ਹਿਰ ਕਿਉਂ ਪੈਦਾ ਕਰਨਾ ਹੈ? ਗੁਰੂ ਨੇ ਬਾਣੀ ਅੰਦਰ ਬੜੀ ਖੂਬਸੂਰਤ ਗੱਲ ਕਹਿਣ ਲੱਗੇ,
ਹਰ ਪ੍ਰਭ ਮੇਰੇ ਬਾਬਲਾ, ਹਰ ਪ੍ਰਭ ਮੇਰੇ ਬਾਬਲਾ, ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜ ਹਰ ਸੋਭਾ ਦੇਵੋ,
ਮੇਰੇ ਕੱਪੜੇ ਮੇਰੀ ਸੋਭਾ ਕੀ ਹੈ, ਹਰ ਨਾਮ ਹਮਾਰਾ ਭੋਜਨ, 36 ਪ੍ਰਕਾਰ ਜਿਤ ਖਾਏ ਹਮਕੋ ਤ੍ਰਿਪਤ ਭਾਈ, ਹਰ ਨਾਮ ਹਮਾਰਾ ਪਹਿਨਣ, ਜਿਤ ਫਿਰ ਨੰਗੇ ਨਾ ਹੋਵੀ, ਹੋਰ ਪਹਿਨਣ ਕੀ ਹਮਾਰੀ ਸ਼ਰਦ ਕਹੀ। ਜੇ ਤੂੰ ਮੈਨੂੰ ਗੁਣਾ ਰੂਪੀ ਨਾਮ ਨਾਲ ਜੋੜ ਦੇ, ਜਿਸ ਦਿਨ ਪ੍ਰਭੂ ਦੇ ਗੁਣਾ ਰੂਪੀ ਰਤਨ ਮੇਰੇ ਹਿਰਦੇ ਵਿੱਚ ਆ ਗਏ, ਇਸ ਤੋਂ ਚੰਗਾ ਮੈਂ ਤੇਰੇ ਕੋਲੋਂ ਹੋਰ ਦਾਜ ਕੀ ਢੂੰਡਨੀ ਆ। ਭਲਿਆ ਜੇ ਤੂੰ ਇਹ ਗੱਲ ਵੇਖੇ ਬੱਚੀ ਵਿੱਚ ਗੁਣ ਕਿੰਨੇ ਨੇ, ਉਹ ਹੀਰੇ ਰਤਨ ਜਵਾਹਰ ਤੂੰ ਆਪਣੇ ਘਰ ਬਿਨਾਂ ਕਿਸੇ ਪੈਸੇ ਦੇ, ਬਿਨਾਂ ਕਿਸੇ ਕੀਮਤ ਦੇ, ਕਿਸੇ ਵੱਲੋਂ ਦਿੱਤੇ ਹੋਏ ਦਾਨ ਵਜੋਂ ਲਿਜਾ ਰਹੇ ਹਾਂ, ਜਿੰਦੀ ਉਹਨੇ ਕੀਮਤ ਤੇਰੇ ਕੋਲੋਂ ਨਹੀਂ ਮੰਗੀ। ਬਸ ਇਹ ਦੋਵਾਂ ਪਾਸੇ ਮਾਂ ਬਾਪ ਨੂੰ ਪਤਾ ਹੋਵੇ ਅਸੀਂ ਜੀਵਨ ਅੰਦਰ ਬੱਚੀਆਂ ਦੇ ਗੁਣ ਦੇਣੇ ਨੇ, ਕਿਸ ਤਰ੍ਹਾਂ ਦੇਣੇ ਨੇ ਇਹ ਗੁਰੂ ਕੋਲ ਪੁੱਛ ਰਹੇ ਨੇ। ਤੇ ਸਹੁਰੇ ਪਰਿਵਾਰ ਨੂੰ ਪਤਾ ਹੋਵੇ ਅਸੀਂ ਬੱਚੀ ਦੇ ਗੁਣ ਦੇਖਣੇ ਨੇ। ਪਰ ਨਹੀਂ, ਇਹ ਕੌੜੀ ਸੱਚਾਈ ਹੈ ਕਿ ਅੱਜ ਰਿਸ਼ਤੇ ਹੋਣ ਤੋਂ ਪਹਿਲਾਂ ਦੇਖਿਆ ਜਾਂਦਾ ਹੈ ਫਲਾਣਾ ਪਰਿਵਾਰ ਕਿੰਨਾ ਕੁ ਦੇ ਸਕਦਾ ਹੈ। ਜੇ ਸਾਰੀਆਂ ਗੱਲਾਂ ਗੁਰੂ ਰੁਕਦਾ ਹੋਵੇ ਤੇ ਆਖਦਾ ਹੋਵੇ
ਹੋਰ ਮਨਮੁਖ ਦਾਜ ਜੇ ਰੱਖ ਦਿਖਾ ਲੈ।
ਕਹਿਣ ਲੱਗੇ ਹਉਮੈ ਦੇ ਪ੍ਰਤੀਕ, ਜਿਹੜਾ ਦਾਨ ਦਾਜ ਦੇਣ ਵਾਲਾ ਹੈ ਉਹ ਵੀ ਹਉਮੈ ਵਿੱਚ ਹੈ, ਆਪਣੇ ਲਈ ਵੀ ਕੰਡੇ ਬੀਜ ਰਿਹਾ ਦਿਖਾ ਕੇ ਦਾਜ, ਕਿਉਂਕਿ ਹਉ ਹੈ ਦਾਜ ਦਾ ਦਿਖਾਵਾ ਹੈ, ਤੇ ਸਹੁਰੇ ਘਰ ਅੰਦਰ ਲਿਜਾ ਕੇ ਫਿਰ ਦਾਜ ਦਾ ਦੁਬਾਰਾ ਦਿਖਾਵਾ ਹੁੰਦਾ ਹੈ, ਉਹ ਵੀ ਆਪਣੇ ਰਿਸ਼ਤੇਦਾਰਾਂ ਮਿੱਤਰਾਂ ਦੋਸਤਾਂ ਨੂੰ ਇਕੱਠਾ ਕਰ ਲੈਂਦੇ ਨੇ ਆਹ ਦਾਜ ਆਇਆ। ਤੇ ਗੁਰੂ ਆਖਦੇ ਨੇ ਉਹ ਮਨਮੁੱਖ, ਤੇ ਗੁਰੂ ਕਹਿੰਦੇ ਨਾਲ ਹੀ ਸੁੱਖ ਮਿਲਦਾ ਗੁਰਮੁਖ ਹੈ। ਹੁਣ ਗੱਲ ਦੇਖੋ, ਮਨਮੁੱਖ ਤੇ ਗੁਰਮੁਖ ਦੋ ਵੱਖ ਹੋ ਗਏ, ਜੋ ਕੁਝ ਮਿਲਦਾ ਉਹ ਤਾਂ ਗੁਰਮੁਖ ਹੈ। ਪੂਰੇ ਆਨੰਦਕਾਰੀ ਦੀ ਰਸਮ ਵਿੱਚ ਹਰ ਮੋੜ ਤੇ ਗੁਰੂ ਆਖ ਰਿਹਾ ਗੁਰਮੁਖ ਹੈ, ਜੋ ਕੁਝ ਚਾਹੁੰਦੇ ਗੁਰਮੁਖ ਹੈ, ਤੇ ਦੂਜੇ ਪਾਸੇ ਆਖ ਰਿਹਾ ਹੋਰ ਮਨਮੁੱਖ ਦਾਜ ਜੇ ਰੱਖ ਦਿਖਾ ਲੈ ਸੇ ਕੂੜ ਅਹੰਕਾਰ ਕੱਚ ਪਾਜੋ। ਇਹ ਤਾਂ ਕੱਚਾ ਭੁਲੇਖੇ ਦਾ ਪੜਦਾ ਹੈ, ਇਹ ਤੇ ਅੱਜ ਵੀ ਉਤਰਨਾ ਹੈ ਕੱਲ ਵੀ ਉਤਰਨਾ ਹੈ। ਦਾਜ ਲਿਆਉਣ ਵਾਲੇ ਨੇ, ਦਾਜ ਦੇਣ ਵਾਲੇ ਨੇ, ਜਿਹੜਾ ਕਰਜ਼ਾ ਚੁੱਕ ਕੇ ਵਿਵਾਹ ਕੀਤਾ ਹੈ ਦਾਜ ਦਿੱਤਾ ਹੈ, ਉਹਦਾ ਕੱਲ੍ਹ ਨੂੰ ਉਹ ਦਿੱਤਾ ਹੋਇਆ ਦਾਜ ਉਹਦੇ ਲਈ ਬੇਪੜਦ ਹੋ ਜਾਣਾ, ਕਿਉਂਕਿ ਮੈਰਿਜ ਕੀਤੀ ਸੀ। ਜਦੋਂ ਤੁਸੀਂ ਇੱਕ ਵਾਰ ਬਹੁਤਾ ਦੇ ਲੈਂਦੇ ਹੋ ਨਾ, ਅਗਲਿਆਂ ਨੂੰ ਸ਼ੱਕ ਪੈ ਜਾਂਦਾ ਇਹਦੇ ਕੋਲ ਬਹੁਤ ਕੁਝ ਆ, ਫਿਰ ਰੋਜ਼ ਹੀ ਮੰਗ ਸ਼ੁਰੂ ਕਰ ਦਿੰਦੇ। ਉਹ ਭਲਿਆ ਬੱਚੀਆਂ ਦੀ ਕੀਮਤ ਪਾ ਰਿਹਾ। ਅੱਜ ਅਸੀਂ ਰੋਜ਼ ਪੜ੍ਹਨੇ ਹਾਂ, ਰੋਜ਼ ਦੇਖਦੇ ਹਾਂ, ਸੁਣਨ ਵਿੱਚ ਆਉਂਦਾ ਕਿ ਬੱਚੀ ਫਲਾਣੀ ਥਾਂ 'ਤੇ ਦਾਜ ਦੀ ਭੇਟ ਚੜ੍ਹ ਗਈ, ਦਾਜ ਦੀ ਭੇਟ ਚੜ੍ਹ ਗਈ। ਅਤੇ ਜੇ ਸਿੱਖ ਪਰਿਵਾਰਾਂ ਵਿੱਚ ਵੀ ਇਹੋ ਕੁਝ ਹੋਵੇ ਫਿਰ ਮਤ ਜਾਣੇ ਹੋ ਕਿ ਗੁਰਮੁਖ ਹਰ ਪਾਇਆ ਹੋਵੇਗਾ, ਫਿਰ ਉਸ ਘੇਰੇ ਵਿੱਚ ਆਉਣਗੇ। ਹੋਰ ਮਨਮੁੱਖ ਦਾਜ ਜੇ ਰੱਖ ਦਿਖਾ ਲੈ, ਮਨਮੁੱਖੀ ਨਾਲ ਤਾਂ ਨਹੀਂ ਮਿਲਦਾ ਗੁਰੂ, ਨਾ ਮਨਮੁੱਖੀ ਨਾਲ ਮਿਲਦਾ ਪ੍ਰਭੂ, ਨਾ ਮਨਮੁੱਖੀ ਨਾਲ ਮਿਲਦਾ ਸੁੱਖ, ਉੱਥੇ ਤਾਂ ਗੁਰਮੁਖੇ ਹਰ ਪਾਇਆ ਹੈ। ਗੁਰੂ ਨੇ ਇਸ ਲਈ ਫੈਸਲਾ ਦਿੱਤਾ, ਕਹਿਣ ਲੱਗੇ
ਹੋਰ ਮਨਮੁੱਖ ਦਾਜ ਜੇ ਰੱਖ ਦਿਖਾ ਲੈ ਸੇ ਕੂੜ ਅਹੰਕਾਰ ਕੱਚ ਪਾਜੋ। ਹਰ ਪ੍ਰਭ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜੋ।
ਗੁਰੂ ਕਹਿੰਦੇ ਨੇ ਭਲਿਆ ਜੇ ਹਲਤ ਸੁੱਖ ਚਾਹਨਾ, ਜੇ ਪਲਤ ਸੁੱਖ ਚਾਹਨਾ, ਜੇ ਪ੍ਰਭੂ ਦੇ ਮਿਲਾਪ ਦਾ ਸੁੱਖ ਮਾਣਨਾ ਚਾਹਨਾ, ਜੇ ਪਰਿਵਾਰਕ ਖੁਸ਼ੀਆਂ ਮਾਣਨਾ ਚਾਹਨਾ, ਤਾਂ ਆਹ ਇੱਕ ਗੁਰਮੁਖੇ ਸ਼ਬਦ ਨਾ ਭੁੱਲੋ। ਜੋ ਕੁਝ ਵੀ ਪ੍ਰਾਪਤੀ ਹੋਣੀ ਹੈ ਇਸ ਗੁਰਮੁਖੇ ਸ਼ਬਦ ਦੀ ਰੋਸ਼ਨੀ ਵਿੱਚ ਹੋਣੀ ਹੈ। ਆਪਣੇ ਜੀਵਨ ਦਾ ਹਰ ਮੋੜ ਗੁਰੂ ਕੋਲੋਂ ਪੁੱਛ ਕੇ ਮੁੜੀ, ਜੋ ਤੈਨੂੰ ਗੁਰੂ ਇਜਾਜ਼ਤ ਦੇਵੇ, ਜੋ ਤੈਨੂੰ ਗੁਰੂ ਹੁਕਮ ਕਰੇ, ਜੋ ਬਾਣੀ ਤੈਨੂੰ ਇਜਾਜ਼ਤ ਦੇਵੇ, ਬਸ ਉਹਦੇ ਅਨੁਸਾਰ ਜੀਵਨ ਵਿੱਚ ਤੁਰਿਆ ਜਾ, ਫਿਰ ਤੂੰ ਮਹਿਸੂਸ ਕਰੇਗਾ। ਕਈ ਵਾਰ ਆਪਸੀ ਵਿਚਾਰਕ ਤੌਰ 'ਤੇ ਇਖਤਲਾਫ ਵੀ ਹੋ ਜਾਂਦੇ ਨੇ। ਉਹ ਇਹ ਕਿ ਆਨੰਦ ਕਾਰਜ ਦੇ ਸਮੇਂ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਲਾਵਾਂ ਪਰਿਕਰਮਾ ਦੇ ਸਮੇਂ ਲਾਵਾਂ ਦਾ ਪਾਠ ਬੱਚਿਆਂ ਨੇ ਖਲੋ ਕੇ ਸੁਣਨਾ ਹੈ ਜਾਂ ਬੈਠ ਕੇ ਸੁਣਨਾ ਹੈ। ਮੈਂ ਕਰਸ ਕਰਾਂ, ਮੈਂ ਇਹ ਸਮਝਣਾ ਕਿ ਪੰਥਕ ਤੌਰ 'ਤੇ ਜੋ ਫੈਸਲਾ ਹੋ ਜਾਏ ਉਹ ਸਿੱਖ ਰਹਿਤ ਮਰਿਆਦਾ ਪੰਥ ਪ੍ਰਮਾਣਿਤ ਰਹਿਤ ਮਰਿਆਦਾ ਸਾਨੂੰ ਉਹਦੇ ਅਨੁਕੂਲ ਹੀ ਚੱਲਣਾ ਚਾਹੀਦਾ। ਹਾਂ, ਉਹ ਗੁਰਸਿੱਖ ਵੀਰਾਂ ਨੇ, ਵਕਤ ਦੇ ਵਿਦਵਾਨਾਂ ਨੇ, ਗੁਰਮੁਖਾਂ ਨੇ ਮਿਲ ਕੇ ਕੋਈ ਫੈਸਲੇ ਕੀਤੇ ਨੇ। ਸਮੇਂ ਨਾਲ ਜੇ ਕਿਸੇ ਨੂੰ ਕੋਈ ਕਿੰਤੂ ਪਰੰਤੂ ਸ਼ੰਕਾ ਸ਼ਿਕਵਾ ਹੋਵੇ ਤਾਂ ਫਿਰ ਜਦੋਂ ਕਦੀ ਸਮਾਂ ਮਿਲੇਗਾ ਫਿਰ ਬੈਠ ਕੇ ਵਿਚਾਰਾਂ ਕਰਕੇ ਕੋਈ ਅਮੈਂਡਮੈਂਟ ਹੋ ਸਕਦੀ ਹੈ। ਪਰ ਫਿਲਹਾਲ ਜੋ ਸਿੱਖ ਰਹਿਤ ਮਰਿਆਦਾ ਵਿੱਚ ਲਿਖਿਆ ਹੋਇਆ ਉਹਦੇ ਅਨੁਸਾਰ ਇਹੋ ਹੈ ਕਿ ਬੱਚਾ ਬੱਚੀ ਪਰਿਕਰਮਾ ਕਰਕੇ ਅਗਲੇ ਆਉਣ ਵਾਲੇ ਸਫ਼ਰ ਲਈ ਹੁਕਮ ਰੂਪ ਜਿਹੜੀਆਂ ਲਾਵਾਂ ਨੇ ਹੁਕਮ ਤਾਂ ਖਲੋ ਕੇ ਹੀ ਸੁਣਿਆ ਜਾਂਦਾ ਹੈ, ਬੱਚਾ ਬੱਚੀ ਖਲੋ ਕੇ ਸੁਣਨਗੇ। ਸਿੱਖ ਰਹਿਤ ਮਰਿਆਦਾ ਵਿੱਚ ਇਸੇ ਤਰ੍ਹਾਂ ਲਿਖਿਆ ਹੋਇਆ, ਖਲੋ ਕੇ ਸੁਣਨਗੇ, ਫਿਰ ਅਗਲੀ ਪਰਿਕਰਮਾ ਕਰਕੇ ਆ ਕੇ ਨਮਸਕਾਰ ਕਰਕੇ ਫਿਰ ਖੜ੍ਹੇ ਹੋ ਕੇ ਅਗਲੇ ਹੁਕਮ ਦੀ ਇੰਤਜ਼ਾਰ ਕਰਨਗੇ, ਉਹ ਸਾਰਾ ਹੁਕਮ ਸੁਣਨਗੇ। ਚੇਤਨਤਾ ਹੈ, ਖੜ੍ਹੇ ਹੋਣਾ ਇੱਕ ਚੇਤਨਤਾ ਹੈ ਅਤੇ ਚੇਤੰਨ ਹੋ ਕੇ ਹੁਕਮ ਨੂੰ ਸੁਣਨਾ ਅਤੇ ਮੰਨਣਾ ਇਹ ਸਾਡੀ ਪਰਿਭਾਸ਼ਾ ਹੈ। ਸੋ ਇਸ ਮਰਿਆਦਾ ਮੁਤਾਬਕ ਇਹ ਹੋਈ ਹੈ। ਹਾਂ, ਇੱਕ ਹੋਰ ਅਰਜ਼ ਕਰਦੇ, ਕਿਸੇ ਵਕਤ ਕੋਈ ਐਸੀ ਪਰੇਸ਼ਾਨੀ ਸਰੀਰਕ ਤੌਰ 'ਤੇ ਬੱਚੇ ਬੱਚੀ ਵਿੱਚ ਹੁੰਦੀ ਹੈ ਤਾਂ ਭਰਮ ਨਹੀਂ ਕਰਨਾ, ਕਿਉਂਕਿ ਪੰਥਕ ਫੈਸਲਾ ਹੈ, ਗੁਰੂ ਫੈਸਲਾ ਨਹੀਂ। ਇਸ ਲਈ ਜੇ ਕਿਸੇ ਵਕਤ ਕੋਈ ਸਰੀਰਕ ਖੇਚਲ ਹੁੰਦੀ ਹੈ, ਐਸਾ ਕੋਈ ਅਪਾਹਜ ਬੱਚੇ ਬੱਚੀ ਹੁੰਦਾ ਹੈ, ਕੋਈ ਐਸਾ ਸਮਾਂ ਆ ਜਾਂਦਾ ਤਾਂ ਉਸ ਵੇਲੇ ਭਰਮ ਨਹੀਂ ਕਰਨਾ, ਵੈਸੇ ਮਰਿਆਦਾ ਮੁਤਾਬਕ ਖਲੋ ਕੇ ਹੀ ਲਾਵਾਂ ਦਾ ਪਾਠ ਸੁਣਨਾ ਅਤੇ ਅਗਲੀਆਂ ਪਰਿਕਰਮਾ ਕਰਨੀਆਂ ਨੇ, ਮਰਿਆਦਾ ਇਉਂ ਹੀ ਹੈ। ਤੋ ਆਓ, ਹੁਣ ਇਹ ਵੀ ਦਿਲ ਚਾਹੁੰਦਾ ਕਿ ਦੋ ਤਿੰਨ ਮਿੰਟ ਆਪਾਂ ਅੱਜ, ਕਿਉਂਕਿ ਸਮਾਪਤੀ ਹੋਈ ਹੈ ਸਾਰੀ ਜਿਹੜੀ, ਦੋ ਤਿੰਨ ਲਈ ਮਿੰਟ ਲਈ ਆਪਾਂ ਵਾਹਿਗੁਰੂ ਸ਼ਬਦ ਦੇ ਨਾਮ ਸਿਮਰਨ ਨਾਲ ਜੁੜ ਲਈਏ ਅਤੇ ਉਸ ਤੋਂ ਬਾਅਦ ਸਮਾਪਤੀ ਕਰ ਲਈਏ। ਵਾਹਿਗੁਰੂ ਵਾਹੇ ਜੀਓ, ਵਾਹਿਗੁਰੂ ਵਾਹੇ ਜੀਓ, ਵਾਹਿਗੁਰੂ ਵਾਹਿਗੁਰੂ ਵਾਹੇ ਜੀਓ, ਵਾਹਿਗੁਰੂ ਵਾਹੇ ਜੀਓ,
ਵਾਹਿਗੁਰੂ ਵਾਹੇ ਜੀਓ, ਵਾਹਿਗੁਰੂ ਵਾਹੇ ਜੀਓ,
ਵਾਹਿਗੁਰੂ ਵਾਹੇ ਜੀਓ, ਵਾਹਿਗੁਰੂ ਵਾਹੇ ਜੀਓ,
ਮਧੁਰ ਬੈਣ ਕੋਟ ਸੈਨ ਸੰਗ ਸੋ,
ਤੈਤ ਮਾਝ ਸ਼ੋਦ ਜਿਸ ਦਹੀਂ ਭੇਤ ਖਾਏ ਜੀ,
ਤੈਤ ਮਾਝ ਸ਼ੋਦ ਜਿਸ ਦਹੀਂ ਭਾਤ ਖਾਏ ਜੀ,
ਤੈਤ ਮਾਝ ਸ਼ੋਦ ਜਿਸ ਦਹੀਂ ਭਾਤ ਖਾਏ ਜੀ,
ਤੈਤ ਮਾਝ ਸ਼ੋਦ ਜਿਸ ਦਹੀਂ ਭਾਤ ਖਾਏ ਜੀ,
ਵਾਹਿਗੁਰੂ 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 ਵਾਹਿ ਜੀ,
ਵਾਹਿਗੁਰੂ
ਵਾਹਿਗੁਰੂ
सदका
वाहे गुरु तेरा संग सदका
निरंकार प्रभ सदा सलामत
निरंकार प्रभ सदा सलामत
रह न सके को तू कद का
रह न सके को तू कद का
ब्रह्मा विष्णु सिरे तै अग्नि ਸਾਗਰ ਕੋਲੋਂ ਸੁੱਖ ਲੈ ਸਕੀਏ। ਗੁਰੂ ਸੁੱਖ ਸਾਗਰ ਹੈ, ਉਹਦੇ ਕੋਲ ਸਾਰੇ ਸੁੱਖ ਨੇ। ਬਾਣੀ ਸੁੱਖ ਸਾਗਰ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਖਿਆ, ਜੈਸੇ ਤੋ ਸਕਲ ਨਿਧ ਪੂਰਨ ਸਮੁੰਦਰ ਵਿਖੇ ਹੰਸ ਮਰਜੀਵਾ ਨੇਚੇ ਪ੍ਰਸਾਦ ਪਾਵਈ, ਜੈਸੇ ਪਰਬਤ ਵਿਖੇ ਹੀਰਾ ਮਾਨਿਕ ਪਾਰਸ ਸਿੱਧ ਖਣ ਵਾਰਾ ਖਣ ਜਗ ਵਿਖੇ ਪ੍ਰਗਟਾਵਈ, ਜੈਸੇ ਬਣ ਵਿਖੇ ਮਲਿਆਗਵਰ ਸੋਧਾ ਕਪੂਰ ਸੋਧ ਕੇ ਸੁਬਾਸੀ ਸੁਬਾਸ ਬਸਾਵਈ। ਕਹਿਣ ਲੱਗੇ ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ। ਉਹ ਭਲਿਆ ਲੋਕ ਅਤੇ ਪਰਲੋਕ ਦੇ ਪਦਾਰਥ ਜੇ ਚਾਹੁੰਦਾ ਹੈ ਤੈਨੂੰ ਗੁਰਮੁਖ ਹੋਣਾ ਪਏਗਾ। ਬਸ ਇੱਕੋ ਹੀ ਸ਼ਰਤ ਹੈ। ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਕਲਾਵੇ। ਗੁਰੂ ਬਖਸ਼ਿਸ਼ ਕਰੇ, ਗੁਰਬਾਣੀ ਦੇ ਪਵਿੱਤਰ ਸਾਗਰ ਵਿੱਚੋਂ ਸਾਡੇ ਜੀਵਨ ਦੇ ਚਸ਼ਮੇ, ਸਾਡੇ ਜੀਵਨ ਦੇ ਤਲਾਬ ਹਲਤ ਅਤੇ ਪਲਤ ਦੇ ਸੁੱਖਾਂ ਨਾਲ ਭਰਪੂਰ ਹੋ ਜਾਣ। ਇਹਨਾਂ ਸ਼ਬਦਾਂ ਨਾਲ ਖਿਮਾਂ ਦਾ ਜਾ ਚਿਖਾਂ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ।